ਲੋਕ ਮਹੱਲਾ ਪਹਿਲਾ ਸੋਨੇ ਕਾ ਪਰਬਤ ਗੁਫਾ ਕਰੀ
ਸਤਿਗੁਰੂ ਜੀ ਸਾਜੀ ਮਹਾਰਾਜ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਸਤਿਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਸਤਿਗੁਰੂ ਹਰਿਰਾਜ ਸਾਹਿਬ ਜੀ ਜਿਨ੍ਹਾਂ ਨੇ ਰੰਗਾਂ ਨੂੰ ਰਾਜ ਬਖਸ਼ਿਆ ਹੈ ਜਿਸ ਵਕਤ ਫੂਲ ਕੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਆਏ ਹਨ ਉਸ ਵਕਤ ਮਹਾਰਾਜ ਨੇ ਕਿਹਾ ਕਾਲਿਆ ਹੈ ਤੇਰੇ ਭਤੀਜੇ ਪੇਟ ਵਜਾਉਂਦੇ ਕੀ ਕਾਰਨ ਹੈ ਇਹਨਾਂ ਨੇ ਕਿਹਾ ਕਿ ਮਹਾਰਾਜ ਸੱਚੇ ਪਾਤਸ਼ਾਹ ਪੇਟੋਂ ਭੁੱਖੇ ਰਹਿੰਦੇ ਹੈ ਇਹਦਾ ਪਿਤਾ ਗੁਜ਼ਰ ਗਿਆ ਸੀ ਮੈਂ ਹੀ ਆਪਦੇ ਭਤੀਜਿਆਂ ਦੀ ਪਾਲਣਾ ਕਰਦਾ ਮਹਾਰਾਜ ਕਹਿੰਦੇ ਇਹਨਾਂ ਦਾ ਨਾਂ ਕੀ ਹੈ ਜਿਹੜਾ ਜੀ ਉੱਤੇ ਚੱਕਿਆ ਹੋਇਆ ਹੈ ਇਹਦਾ ਨਾਂ ਲੋਹੀਆ ਹੈ ਅਤੇ ਜਿਹੜਾ ਛੋਟਾ ਥੱਲੇ ਖੜਾ ਹੈ ਇਹਦਾ ਮਹਾਰਾਜ ਸੰਗਲੀ ਨਾਮ ਹੈ ਉਸ ਵੇਲੇ ਸਬਜ਼ਾਂ ਨੂੰ ਕਿਹਾ ਜਿਹੜਾ ਤੇਰਾ ਉੱਚਾ ਚੱਕਿਆ ਉੱਚੇ ਰਾਜ ਦਾ ਮਾਲਕ ਹੋਵੇਗਾ ਇਹਨਾਂ ਦੇ ਜੰਗਲਾਂ ਦੇ ਘੋੜੇ ਪਾਣੀ ਪੀਣਗੇ ਉਹ ਪਟਿਆਲੇ ਵਾਲੇ ਹੋਏ ਸਨ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਨਾਲ ਅਤੇ ਜਿਹੜਾ ਥੱਲੇ ਖੜਾ ਇਹ ਵੀ ਚੌਧਰੀ ਹੋਣਗੇ ਇਹ ਵੀ ਰਾਜੇ ਹੋਣਗੇ ਨਾਭਾ ਤੇ ਸੰਗਰੂਰ ਵਾਲੇ ਜੀਂਦ ਵਾਲੇ ਜਿਹੜੇ ਦੋਵੇਂ ਹੋਏ ਹੈ ਇਹ ਗੁਰੂ ਮਹਾਰਾਜ ਸਾਹਿਬ ਨੇ ਬੱਚਿਆਂ ਨੂੰ ਬਖਸ਼ਿਸ਼ ਕਰ ਦਿੱਤੀ ਜਿਹਦਾ ਨਾਂ ਲੋਹੀਆ ਸੀ ਉਹ ਭੂਰੇ ਰੰਗ ਦਾ ਸੀ ਇਸ ਕਰਕੇ ਉਹਦਾ ਨਾਂ ਲੋਹੀਆ ਕਹਿੰਦੇ ਸੀ ਉਹਦਾ ਨਾਂ ਫੂਲ ਫੂਲ ਕੀ ਅੰਸ਼ ਇਸ ਪ੍ਰਕਾਰ ਇਹ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ ਇਹਨਾਂ ਨੂੰ ਵਡਿਆਈ ਦਾਤ ਪ੍ਰਾਪਤ ਹੋਈ ਅੱਗੇ ਇਹਨਾਂ ਵਿੱਚ ਭਾਈ ਰਾਮ ਸਿੰਘ ਗੁਰੂ ਕਲਗੀ ਘਰ ਤੋਂ ਅੰਮ੍ਰਿਤ ਛਕਿਆ ਇਹਨਾਂ ਨੇ ਦੌਨੇ ਸਾਹਿਬ ਆ ਕੇ ਅਤੇ ਇਹਨਾਂ ਦੀ ਔਲਾਦ ਭਾਈ ਤਲੋਕ ਸਿੰਘ ਦੂਜਾ ਹੋਇਆ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਸਤਿਕਾਰ ਦੀ ਸੇਵਾ ਚਮਕੌਰ ਸਾਹਿਬ ਕੀਤੀ ਸੀ ਇਹਨਾਂ ਨੇ ਆ ਕੇ ਮਹਾਰਾਜ ਤੋਂ ਦੌਨੇ ਸਾਹਿਬ ਅੰਮ੍ਰਿਤ ਛਕਿਆ ਉਦੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਫਿਰ ਰਾਜ ਭਾਗ ਦੇ ਮਾਲਕ ਹੋਏ ਸਾਧ ਸਿੰਘ ਜੀ ਇਸ ਪ੍ਰਕਾਰ ਗੁਰੂ ਸਾਹਿਬ ਸੱਤਵੇਂ ਪਾਤਸ਼ਾਹ ਜੀ ਨੇ ਰੰਗਾਂ ਨੂੰ ਰਾਜ ਦੇਣ ਦੀ ਬਖਸ਼ਿਸ਼ ਕੀਤੀ ਸੀ ਉਹਨਾਂ ਦਾ ਅੱਜ ਗੁਰਦਾ ਗੱਡੀ ਤੇ ਬਿਰਾਜਮਾਨ ਦਾ ਗੁਰਪੁਰਬ ਹੈ ਸਾਧ ਸਿੰਘ ਜੀ ਸਤਿਗੁਰੂ ਮਹਾਰਾਜ ਸੱਤਵੇਂ ਪਾਤਸ਼ਾਹ ਬਾਲਕ ਅਵਸਥਾ ਦੇ ਵਿੱਚ ਜਦੋਂ ਇਹਨਾਂ ਦੇ ਪਿਤਾ ਬਾਬਾ ਗੁਰਦਾ ਜੀ ਗੋਗਰੇ ਜਿਉਂਦੀ ਕਰਨ ਤੋਂ ਬਾਅਦ ਉਹਨਾਂ ਕਿਹਾ ਤੁਸੀਂ ਇਹ ਕਰਾਮਾਤਾਂ ਦਿਖਾਉਂਦੇ ਹੋ ਸਾਨੂੰ ਪਤਾ ਨਹੀਂ ਕਿ ਬਾਬੇ ਅਟਲ ਰਾਮ ਨੂੰ ਵੀ ਇਸ ਤਰ੍ਹਾਂ ਹੀ ਸਰੀਰ ਤਿਆਗਣਾ ਪਿਆ ਸੀ ਤੁਸੀਂ ਹੁਣ ਇਹ ਕਰਾਮਾਤਾਂ ਦਿਖਾਉਣ ਲੱਗ ਜਾਓ ਸਾਡੇ ਪੁੱਤਰ ਹੋ ਕੇ ਚੰਗਾ ਨਹੀਂ ਕਰਦੇ ਉਸੇ ਵੇਲੇ ਬਾਬਾ ਗੁਰਦਾ ਜੀ ਨੂੰ ਬਚਨ ਮੰਨ ਕੇ ਜਾ ਕੇ ਕੀਰਤਪੁਰ ਸਾਹਿਬ ਦੀ ਪਹਾੜੀ ਤੇ ਸੱਚਖੰਡ ਨੂੰ ਗਮਨ ਕਰ ਗਏ ਸਨ ਉਸ ਤੋਂ ਬਾਅਦ ਉਹਨਾਂ ਪੁੱਤਰ ਵੱਡਾ ਧੀਰ ਮੱਲ ਸੀ ਉਹਨਾਂ ਦਾ ਕਰਤਾਰਪੁਰ ਵਿੱਚ ਹੀ ਰਿਹਾ ਅਤੇ ਉਹ ਜ਼ਿਆਦੇ ਮਲਾਪੀ ਉਸ ਵੇਲੇ ਸ਼ਾਹੀ ਸੈਨਾ ਦਾ ਸੀ ਅਤੇ ਗੁਰੂ ਹਰਿਰਾਜ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਰਹੇ ਮਹਾਰਾਜ ਸਾਹਿਬ ਦੇ ਹਰ ਵਕਤ ਪਿਆਰ ਵਿੱਚ ਰੰਗੇ ਰਹਿੰਦੇ ਦਰਸ਼ਨ ਕਰਦੇ ਇੱਕ ਦਿਨ ਦੀ ਗੱਲ ਹੈ ਕਿ ਮਹਾਰਾਜ ਬਾਗ ਵਿੱਚ ਸੈਰ ਕਰਨ ਵਾਸਤੇ ਗਏ ਅਤੇ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇੰਨੇ ਕਾਹਲੇ ਨਾਲ ਚੱਲਦੇ ਕਿ ਕਦੇ ਮਹਾਰਾਜ ਉਹਨਾਂ ਪੁੱਛ ਲੈਣ ਵੀ ਕਿੱਥੇ ਰਹੇ ਆ ਹਰਿਰਾਜ ਸਾਹਿਬ ਉਸ ਦਿਨ ਬਹੁਤ ਸਾਰੀ ਘੋੜਿਆਂ ਦੀ ਭੀੜ ਸੀ ਬਾਗ ਦੇ ਬੂਹੇ ਅੱਗੇ ਉੱਤਰ ਕੇ ਘੋੜਿਆਂ ਤੋਂ ਅੰਦਰ ਗਏ ਮਹਾਰਾਜ ਅਤੇ ਗੁਰੂ ਹਰਿਰਾਜ ਸਾਹਿਬ ਸੇਵਾਦਾਰਾਂ ਦੇ ਨਾਲ ਮਿਲ ਕੇ ਜਦੋਂ ਅੰਦਰ ਨੂੰ ਜਾਣ ਲੱਗੇ ਤੇ ਘੋੜਿਆਂ ਨੂੰ ਪਾਸੇ ਕੀਤਾ ਦਰਵਾਜ਼ਾ ਵਿਹਲਾ ਕੀਤਾ ਇੰਨੀ ਦੇਰ ਲੱਗ ਗਈ ਆਪ ਜੀ ਦੇ ਚੱਲਣ ਤੋਂ ਜਿਸ ਵਕਤ ਚਲੇ ਜਾਂਦੇ ਸੀ ਆਪਦਾ ਇੱਕ ਸੌ ਇੱਕ ਕੱਲੇ ਦਾ ਚੋਲਾ ਪਾਇਆ ਹੁੰਦਾ ਸੀ ਉਹ ਚੋਲੇ ਦੇ ਨਾਲ ਬਾਗ ਦੇ ਫੁੱਲ ਮਹਾਰਾਜ ਸਲਾਉਂਦੇ ਜਾ ਰਹੇ ਸੀ ਕਿ ਆਹ ਕੀ ਸੋਹਣਾ ਫੁੱਲ ਹੈ ਸੋਹਣੀ ਮੁੱਖ ਦੀ ਸੋਭਾ ਦੇ ਰਿਹਾ ਹੈ ਇਹ ਸਲਾਉਂਦੇ ਜਿਸ ਬੂਟੇ ਦੇ ਫੁੱਲ ਨੂੰ ਗਏ ਸੀ ਉਹ ਬੂਟੇ ਦਾ ਫੁੱਲ ਗੁਰੂ ਸਾਹਿਬ ਦਾ ਚੋਲਾ ਹਵਾ ਦੇ ਨਾਲ ਭਰ ਗਿਆ ਕਾਹਲੀ ਨਾਲ ਜਾਂਦਿਆਂ ਦਾ ਗੁਰੂ ਹਰਿਰਾਜ ਸਾਹਿਬ ਦਾ ਉਹ ਫੁੱਲ ਉੱਤੋਂ ਦੀ ਵਸਤਰ ਖਿੱਚੇ ਜਾਣੇ ਕਰਕੇ ਫੁੱਲ ਟੁੱਟ ਕੇ ਥੱਲੇ ਦੇ ਉੱਤੇ ਜਦੋਂ ਸਤਿਗੁਰੂ ਜੀ ਵਿਚਰਦੇ ਫੇਰ ਆਏ ਬਾਗ ਚੋਂ ਬਾਹਰ ਪੁੱਛਦੇ ਫੁੱਲ ਕੀ ਸੋਹਣਾ ਸੀ ਡਾਲੀ ਨਾਲ ਉਹ ਕਿਸਮ ਤੋੜਿਆ ਹੈ ਕਿੰਨੀ ਸੋਹਣੀ ਸੋਭਾ ਦੇ ਰਿਹਾ ਸੀ ਡਾਲੀ ਦੇ ਨਾਲ ਹੁਣ ਘੁਮਲਾ ਰਿਹਾ ਹੈ ਇਹ ਜਦੋਂ ਬਚਨ ਕੀਤੇ ਸਾਰਿਆਂ ਵੱਲ ਚਿਹਰਾ ਕੀਤਾ ਸੀ ਉਹਨੂੰ ਕਿੱਥੋਂ ਕਿੱਥੋਂ ਟੁੱਟਿਆ ਕਿਸੇ ਨੂੰ ਨਹੀਂ ਸੀ ਤੋੜਿਆ ਉਸ ਵੇਲੇ ਗੁਰੂ ਹਰਿਰਾਜ ਸਾਹਿਬ ਨੂੰ ਵੀ ਪਤਾ ਨਹੀਂ ਸੀ ਕਿ ਸੇਵਾਦਾਰ ਦੱਸਿਆ ਕਿ ਮਹਾਰਾਜ ਗੁਰੂ ਹਰਿਰਾਜ ਸਾਹਿਬ ਦਾ ਚੋਲਾ ਅੜਕਣ ਕਰਕੇ ਕਾਹਲੀ ਨਾਲ ਘੋੜਿਆਂ ਦੇ ਰਾਹ ਰੁਕਿਆ ਸੀ ਇਸ ਕਰਕੇ ਵਿਹਲਾ ਹੋਣੇ ਕਰਕੇ ਰਾਹ ਮਹਾਰਾਜ ਆ ਰਹੇ ਸੀ ਆਪਦੇ ਪਾਸ ਇਹਨਾਂ ਦਾ ਚੋਲਾ ਮਹਾਰਾਜ ਫਸ ਕੇ ਟੁੱਟ ਗਿਆ ਫੁੱਲ ਮਹਾਰਾਜ ਕਿ ਜਿਹਨਾਂ ਨੇ ਏਡਾ ਚੋਲਾ ਪਾਇਆ ਉਹ ਸਕੋਚ ਕੇ ਕਿਉਂ ਨਹੀਂ ਚੱਲਦੇ ਇਹ ਬਚਨ ਗੁਰੂ ਸਾਹਿਬ ਜੀ ਦਾ ਸੁਣ ਕੇ ਉਦੋਂ ਤੋਂ ਮਹਾਰਾਜ ਦੀ ਆਗਿਆ ਇਹ ਮੰਨੀ ਸਾਰੀ ਜਿੰਨਾ ਚਿਰ ਮਹਾਰਾਜ ਦੁਨੀਆਂ ਨੂੰ ਤਾਰਨ ਵਾਸਤੇ ਸਰੀਰ ਕਰਕੇ ਨਾਗ ਲੋੜ ਚ ਨਿਵਾਸ ਕੀਤਾ ਹੈ ਚੋਲਾ ਸਾਂਭ ਕੇ ਆ ਸੱਚੇ ਪਾਤਸ਼ਾਹ ਚੱਲਿਆ ਕਰਦੇ ਇਹ ਪਰਮ ਵੇਖ ਕੇ ਗੁਰੂ ਹਰਿਰਾਜ ਸਾਹਿਬ ਜੀ ਦਾ ਬਹੁਤ ਗੁਰੂ ਸਾਹਿਬ ਪ੍ਰਸੰਨ ਹੋਏ साहबजादे भावें होर भी लायक सन गुरु तेग बहादुर साहब न जानते सन के नौवें थान वड़ियाई देनी है। सूरजमल जी ने कलंक को जान के आनंदपुर साहब के वासी इन्होंने इन्हों के पुत्र शाम सिंह तो अगे सोढ़िया की वंश हरी रहनी है। इस प्रकार के महाराज साहब जान करके कारण धीरमल खोटा तुरकों का मिलापी जान करके उन्होंने बुलाया ही नहीं। दीवान ला करके सच्चे पातशाह जी ने सूरजमल में सिखी की बख्शीश देती। सच्चे पातशाह आपका पुत्र सी अनिराज जी बहुत मस्त रहेंगे सन समाधि में रहा करते। गुरु तेग बहादुर साहब आज्ञाकार सन है वो सारे संगतान बुला करके सच्चे पातशाह ने अज के दिन साहब संघ जी अमृत वे दीवान सजे बच्च आप जी ने गुरु हरास साहब जी की प्रक्रमिया की प्रक्रमिया करके महाराज साहब जी ने भाई बुढ़े साहब की अंश विचों जो सन उस वक्त भाई सरवण जी उन्होंने महाराज तिलक देना किया आप जी ने प्रक्रमिया करके मत्था टेकया क्या कि भाई हुण साडा सरूप सतवें रूप गुरु हरास साहब जी ने जानना सारिया सिख संगतां ने भेटा कीतियां गुरु महाराज साहब के चेहरे से इन्नी जोत चमकी जिमें सूरज चढ़िया होया जिहड़ा हुंदा है उहदे नाल भी ज्यादा चमकीला प्रकाश जी उसके चेहरे च पैण लग गया कि वह सतवें रूप में अज बैठे हैं जिन्होंने रंगा को राज बख्शे जिन्हों सतगुरु सच्चे पातशाह की बाणी का आदम रखिया है जिन्हों गुरु राम राज को बाणी उलटाउण तो मूंह नहीं लाया वह सतगुरु हरास साहब जी जिन्होंने गरीब नवाज जी ने बाणी पढ़ने वाले सिख जो थले बैठ के पढ़ते सन आप जी काली नाल उठ करके पलंग तो गोडे से चोट बजी आपदे सिखां क्या महाराज आप जी उचारी हुई बाणी है महाराज क्या भाई जेड़ा बाणी का भय नहीं रखू वह साडा सिख नहीं असी वो गुरु नहीं ये बचन किते तुका आ गुरबाणी भय जिन्हें धारा जानो सो नहीं सिख महाराज जिन्होंने गुरबाणी का भय नहीं धारे वह साडा सिख नहीं असी वो गुरु नहीं हाँ। इस प्रकार महाराज ने बाणी का आदम दसिया वह चौथी पातशाह गरीब नवाज जी जिन्होंने बाणी की सिक्ख्या दे के कहा कि सिखो भावे मन टिके चाहे ना टिके नितने बाणी का जरूर करो अंत वेले थोड़ी सहायता जिमें ठीकरी चमकनी फिर तो महाराज दिखाई नहीं पे तो कि जिमें धंधियाई चमके आई है ए बाणी अंदर चमकिया आएगी जगह से छुड़ा देगी ये जिन्होंने सिक्ख्या दी है वह गुरु हरास साहब सच्चे पातशाह 2200 सवार जिन्होंने हर वक्त चढ़ा वह गरीब नवाज चौधरी पातशाह जिन्हों अभी गुरता गद्दी का कीर्तपुर साहब विच 1795 बिक्रमी गुरबिलास लिखा हुआ है पर 1701 विच अज के दिन गुरु हरास साहब ने गुरता गद्दी दे के गुरु छेवें पातशाह अज के दिन 8 दिन समाधि विच पतालपुरी साहब जाके बैठे सन अज उन्होंने गुरता गद्दी से सतवें पातशाह के विराजमान का गुरपुरब है सब संगतां नूं वधाई होवे।
लोक महला पहला सोने का पर्वत गुफा करी
सतगुरु सच्चे पातशाह जी पहले पातशाह सिद्ध अजे बटाले जो गोष्ठ हुई है मिले है जिन्होंने प्रधान सिद्ध गोष्ठ भी गुरु साहब जी ने उच्चारण की है इन्होंने सिद्धा ने कहा सच्चे पातशाह गुरु नवाज जी तुम दसो परमात्मा की प्राप्ति वास्ते जो समेर तरह की गुफा बना के बैठ गई हो प्राप्त होंगे एक होर के तरीके ना प्राप्त होंगे या वेद काठी हुई है तां प्राप्त होंगे है या धरती में ही गुफा बना के रहिए या आकाश में रहिए उल्टे कपाली आसन ला के रहिए देह नूं सारी ढक के रखिए सवा वास्ते लेती धोती करते रहिए वेदां दा पाठ करते रहिए सच्चे पातशाह जी जां पवित्र हो रही है जिवें घोड़ी हुंदे है परमेश्वर की प्राप्ति किवें हुंदी है तां सुन के गुरु साहब जी कहते हौमें मेट के हुंदी है भाई तां गुरु साहब जी ने सिद्धां दे प्रथाएं अचल बटाले चर्चा हुई है उत्थे श्लोक उचारण किया है।
श्लोक महला पहला सोने का पर्वत गुफा करी
जो 5-4 मील दे उत्ते बिठले ते कलाव महाराज जी सिंह वेले दा उसके बजीन में एक देवते का मंदिर बना दिता से गुरुद्वारा साहब कोने के बनया है पहले पातशाह जी का 6वें पातशाह का यह अचल साहब बाहर है अस्थान है महाराज की यादगार उसे सिद्धा नाल चर्चा हुई है।
सोने का पर्वत गुफा करी
हजूर कहें हे सिद्धो जे करके सोने के पर्वत सुमेर पर्वत विच गुफा बना के बैठना करिए
पानी पाया
जो पानी हंडे धरती डूंगी ਪਤਾਲ ਵਿੱਚ ਗੁਫਾ ਬਣਾ ਕੇ ਬੈਠ ਜਾਈਏ, ਜਾਂ ਪਾਣੀ ਵਿੱਚ ਹੀ ਖੜੇ ਰਹੀਏ ਗਲਗਲ ਪਾਣੀ ਤੱਕ, ਜਾਂ ਜਲ ਧਾਰਾ ਕਰਦੇ ਰਹੀਏ, ਪਤਾਲ ਵਿੱਚ ਗੁਫਾ ਬਣਾ ਲਈਏ।
ਕਹਿ ਵਿੱਚ ਧਰਤੀ, ਕਹਿ ਆਕਾਸ਼ੀ,
ਅਤੇ ਕਹਿ ਵਿੱਚ ਧਰਤੀ, ਕਹਿ ਅਥਵਾ ਧਰਤੀ ਵਿੱਚ ਹੀ ਗੁਫਾ ਬਣਾ ਕੇ ਬੈਠੇ ਰਹੀਏ, ਜਾਂ ਧਰਤੀ ਦੇ ਉੱਤੇ ਹੀ ਇਕਾਂਤ ਹੋ ਕੇ ਬੈਠੇ ਰਹੀਏ, ਜਾਂ ਆਕਾਸ਼ ਵਿੱਚ ਦਸਵੇਂ ਦੁਆਰ 'ਚ ਬਿਰਤੀ ਚੜ੍ਹਾ ਕੇ ਬੈਠੇ ਰਹੀਏ, ਜਾਂ ਆਕਾਸ਼ੀ ਵਸਿਸ਼ਟ ਮੁਨੀ ਜਿਵੇਂ ਸਿੱਧੀ ਦੇ ਬਲ ਨਾਲ ਸੰਕਲਪ ਦੀ ਕੁਟੀਆ ਬਣਾ ਕੇ ਆਕਾਸ਼ 'ਚ ਰਹਿੰਦਾ ਸੀ, ਇਸ ਪ੍ਰਕਾਰ ਆਕਾਸ਼ ਵਿੱਚ ਜਿਵੇਂ ਵਸਿਸ਼ਟ ਸੰਕਲਪ ਦੀ ਕੁਟੀਆ ਬਣਾ ਕੇ ਰਹਿੰਦਾ ਸੀ, ਐਂ ਆਕਾਸ਼ 'ਚ ਰਹੀਏ, ਜਾਂ ਆਕਾਸ਼ ਵਿੱਚ ਨਾਲ ਨੌਖਲਾ ਜਿਵੇਂ ਸਵਰਗ ਦਾ ਰਾਜਾ ਬਣ ਕੇ ਰਹਿੰਦਾ ਸੀ, ਜਾਂ ਆਕਾਸ਼ ਵਿੱਚ ਵਾਲੇ ਜਿਵੇਂ ਅਲੜਾ ਚੀਨ ਪੰਛੀ ਹੈ ਉਹ ਉਡਾਰੀਆਂ ਮਾਰਦੇ ਹੈ, ਜਾਂ ਆਕਾਸ਼ ਵਿੱਚ ਜਿਸ ਪ੍ਰਕਾਰ ਬ੍ਰਹਮ ਲੋਕ ਹੈ ਉਸ ਬ੍ਰਹਮ ਲੋਕ ਦੇ ਵਿੱਚ ਜਾ ਵਸੀਏ, ਜਾਂ ਆਕਾਸ਼ 'ਚ ਸੰਕਲਪ ਦੀ ਕੁਟੀਆ ਬਣਾ ਕੇ
ਰਹੀਏ,
ਉਰਦ ਵੱਲ ਨੂੰ ਤਾਂ ਬਾਹਾਂ ਕਰਕੇ ਖੜੇ ਰਹਿਣਾ, ਉਹਦਾ ਨਾਂ ਉਰਦ ਬਾਹ ਹੁੰਦਾ ਹੈ, ਉੱਚੀਆਂ ਬਾਹਾਂ ਕਰਕੇ ਖੜੇ ਰਹਿਣਾ, ਉਹਦੇ ਨਾਂ ਉਲਟੇ ਦਾ ਵੀ ਹੈ, ਉਲਟੇ ਰਹੀਏ ਕਪਾਲੀ ਆਸਣ ਲਾ ਕੇ, ਜਾਂ ਦਰਸ਼ਨ ਨਾਲ ਆਪਣੇ ਆਪ ਨੂੰ ਸਾਧ ਕਈ ਬੰਨ ਕੇ ਲਮਕਦੇ ਹੁੰਦੇ ਸੀ, ਝੂਣੀਆਂ ਟਾਉਂਦੇ ਹੁੰਦੇ ਸੀ, ਇਸ ਪ੍ਰਕਾਰ ਉਰਦ ਰਹਾ ਉਲਟੇ ਲਮਕਦੇ ਰਹੀਏ, ਜਾਂ ਕਪਾਲੀ ਆਸਣ ਜਿਵੇਂ ਕਿਸ਼ਨ ਤੋਂ ਲਾਉਂਦਾ ਹੁੰਦਾ ਹੈ, ਇਸ ਪ੍ਰਕਾਰ ਕਪਾਲੀ ਆਸਣ ਲਾ ਕੇ ਉਰਦ ਹੋ ਰਹੀਏ, ਉਲਟੇ ਹੋ ਰਹੀਏ, ਰਹਾ ਸਿਰ ਭਾਰ, ਸਿਰ ਭਰ ਨਹੀਂ ਹੋ ਰਹੀ ਕਪਾਲੀ ਆਸਣ ਲਾ
ਕੇ,
ਸੁਖ ਸਮਝ ਦੇ ਕੇ ਇਹਦੇ ਕਰਕੇ ਬ੍ਰਹਮ ਚੱਜ ਕਾਇਮ ਰਹਿੰਦਾ ਹੈ, ਪਰ ਭਾਗਾਂ ਵਾਲੇ ਦਾ ਰਹਿ ਸਕਦਾ ਹੈ।
ਪੁਰ ਕਰ ਕਾਇਆ ਕੱਪੜ ਪਹਿਰਾ,
ਪੁਰ ਕਰ ਕਾਇਆ ਕੱਪੜ ਪਹਿਰਾ, ਜੇ ਪੂਰਨ ਕਰਕੇ ਕਾਇਆ ਦੇਹ ਨੂੰ, ਜਿਵੇਂ ਕਾਪੜੀਏ ਭੇਖ ਹੈ ਇੱਕ, ਜੋ ਕਲਾਰ ਨਾਥ ਦੇ ਉਪਾਸਕ ਹੈ ਸ਼੍ਰੀ ਜੀ ਦੇ ਝੋਟਾ ਬਣ ਕੇ ਡਰਿਆ ਸੀ ਨਖਸ ਪਸਮਾਗਤ ਤੋਂ, ਉਸ ਵੇਲੇ ਨਿਕਲਿਆ ਸੀ, ਉਸ ਚੀਜ਼ ਦਾ ਨਾਂ ਕਲਾਰ ਨਾਥ ਹੈ, ਉਹ ਕਾਪੜੀ ਭੇਖ ਹੈ, ਸਾਰੇ ਭਰਵੇਂ ਲੀੜੇ ਪਾਉਂਦੇ ਆ ਸਰੀਰ ਦੇ ਉੱਤੇ, ਹੱਥਾਂ ਵਿੱਚ ਵੀ ਦਸਤਾਨੇ ਪਾਉਂਦੇ ਹੈ, ਪੈਰਾਂ ਵਿੱਚ ਵੀ ਜਰਾਬਾਂ ਪਾਉਂਦੇ ਹੈ, ਅੱਖਾਂ ਅੱਗੇ ਵੀ ਗੁਬਾਰੇ ਲਾ ਲੈਂਦੇ ਹੈ, ਕਿਉਂ ਸਾਰੀ ਦੇਹ ਨੂੰ ਢੱਕ ਕੇ ਰੱਖਦੇ ਹੈ, ਕਿਉਂ ਜੇ ਕਰਕੇ ਪੂਰ ਕਰਕੇ ਐਨ ਸਾਰੇ ਸਰੀਰ ਦੇ ਅੰਗਾਂ ਨੂੰ, ਕਾਇਆਂ ਨੂੰ ਕੱਪੜੇ ਪਹਿਨ ਲਈਏ, ਵਸਤਰ ਪਹਿਨ ਲਈਏ,
ਸਦਾ ਕਾਰ
ਅਤੇ ਪੁਰ ਕਰ ਕਾਇਆ ਕਪੂਰਨ ਕਰਕੇ ਕਾਇਆਂ ਦੇ ਤਾਂ ਹੀ ਜ਼ਬਰਦਸਤ ਨਰੋਈ ਬਣਾ ਬਣਾ ਕੇ, ਕਲ ਪਾਲ ਕੇ ਸਾਧ ਸਾਧ ਕੇ ਸਰੀਰ ਨੂੰ ਚੰਗਾ ਬਣਾ ਕੇ ਪੂਰਨ ਆਪਣੇ ਆਪ ਨੂੰ, ਕਿਉਂ ਕਾਇਆਂ ਦੇ ਕੱਪੜੇ ਚੰਗੇ ਸੋਹਣੇ ਪਹਿਨ ਨਾ ਕਰੀਏ,
ਧੋਵਾ ਸਦਾ ਕਾਰ
ਅਤੇ ਸਦਾ ਧੋਣ ਦੀ ਕਾਰ ਹੀ ਕਰ ਛੱਡੀਏ, ਨੀਲੀ ਧੋਤੀ ਆਦਿਕਾਂ ਨਾਲ ਆਂਦਰਾਂ ਧੋਂਦੇ ਰਹੀਏ ਜੇ ਕਰਕੇ, ਜਾਂ ਅਨੀਨੇ ਆਦਿ ਕਰਾਉਂਦੇ ਰਹੀਏ, ਇਸ ਪ੍ਰਕਾਰ ਸਦਾਕਾਰ ਕਰਦੇ ਰਹੀਏ, ਧੋਵਾ ਸਦਾਕਾਰ ਸਦਾ ਧੋਣ ਦੀ ਬਸਰਾ ਦੀ ਕਾਰ ਹੀ ਕਰਦੇ ਰਹੀਏ, ਜਿਵੇਂ ਖਰਿਆਲਾ ਸਾਫ ਹੋ ਜਾਵੇ ਮੂੰਹ ਧੋ ਕੇ ਫਿਰ ਉਹ ਪਾਉਂਦਾ ਹੈ, ਇਸ ਪ੍ਰਕਾਰ ਧੋਣ ਦੀਆਂ ਸਦਾਕਾਰਾਂ ਕਰਦੇ ਰਹੀਏ, ਇਹੋ ਜਿਹੇ ਲੋਕ ਹੁਣ ਧੋ ਧੋ ਕੇ ਹਮੇਸ਼ਾ ਪਿਛਾ ਕਰਦੇ ਹਨ, ਸਦਾ ਇਸ ਪਾਰ ਚ ਹੀ ਲੱਗੇ ਰਹਿਣ।
ਬੱਗਾ ਰੱਤਾ ਪੀਲਾ ਕਾਲਾ,
ਫਿਰ ਬੱਗਾ ਪਿਛਾਕਾ ਪਹਿਰ ਕਰਕੇ ਸ਼ਾਮ ਦੇ ਅੱਗੇ ਤਾਈ ਪੜੀਏ, ਅਤੇ ਬੱਗੇ ਪਿਛਾਕਾ ਪਹਿਰਿਆ ਸੀ, ਬਾਵਨ ਅਵਤਾਰਨ ਕੀਤੇ ਵਸਰ ਪਹਿਰੇ ਸੀ, ਬਾਵਨ ਰੁਪਈ ਆਇਆ ਚਾਰ ਵੇਰ ਮੁਖ ਪਾਠ ਸੁਣਾਵੇ, ਸ਼ਾਮ ਦੇ ਦਾ ਪਾਠ ਸਤਿਗੁਰ ਦੇ ਵਿੱਚ ਹੰਸਾ ਅਵਤਾਰ, ਜੋ ਬੱਗੇ ਚਿੱਟੇ ਲੀਲੀਆਂ ਵਾਲਾ ਜਾਂ ਬਾਵਨ ਅਵਤਾਰ ਹੋਇਆ ਹੈ ਉਹਦੀ ਉਪਾਸ਼ਨਾ ਕਰੀਏ, ਤੇ ਸ਼ਾਮ ਦੇ ਨੂੰ ਚਿੱਟੀ ਪਿਸ਼ਾਬ ਪਾ ਕੇ ਪੜ੍ਹਨਾ ਕਰੀਏ।
ਰੱਤਾ
ਅਤੇ ਰੱਤਾ ਲਾਲ ਪਿਸ਼ਾਕਾ ਪਹਿਰਨ ਵਾਲੇ ਰਾਮ ਚੰਦਰ ਜੀ ਜਦੋਂ ਜੋਗੀ ਬਣ ਕੇ ਗਏ ਹੈ ਨਾ ਬਣ ਵਿੱਚ, ਉਸ ਵੇਲੇ ਲਾਲ ਪਿਸ਼ਾਕਾ ਪਹਿ ਰਿਹਾ ਸੀ ਰਾਮ ਚੰਦਰ ਜੀ ਨੇ, ਇਸ ਦੇ ਤਾਂ ਰੱਤਾ ਲਾਲ ਲੀੜੇ ਪਹਿਰ ਕੇ ਰਿਗਵੇਦ ਦੀ ਦਾ ਪਾਠ ਕਰੀਏ, ਤੇ ਰਾਮ ਚੰਦਰ ਦੀ ਉਪਾਸ਼ਨਾ ਕਰੀਏ। ਅਤੇ ਪੀਲਾ ਕ੍ਰਿਸ਼ਨ ਅਵਤਾਰ ਜਿਸ ਵੇਲੇ ਹੋਏ ਹੈ ਦੁਆਪਰ ਚ, ਇਹ ਪੀਲੇ ਵਸਤਰ ਪਹਿ ਰਹੇ ਹੈ, ਸੋ ਇਸ ਪ੍ਰਕਾਰ ਦੇ ਪੀਲੇ ਵਸਤਰ ਪਹਿਰ ਕਰਕੇ ਕ੍ਰਿਸ਼ਨ ਅਵਤਾਰ ਦੀ ਉਪਾਸ਼ਨਾ ਕਰੀਏ, ਤੇ ਜੁਜੇ ਵੇਦ ਦਾ ਪਾਠ ਕਰੀਏ।
ਕਾਲਾ
ਅਤੇ ਕਾਲਾ ਕਲਕੀ ਉਤਾਰ ਜਿਹੜਾ ਹੋਵੇਗਾ ਕਾਲੇ ਲੀੜੇ ਪਹਿਰੇਗਾ, ਸੋ ਕਲਕੀ ਉਤਾਰ ਦੀ ਉਪਾਸ਼ਨਾ ਕਰੀਏ, ਕਲਯੁਗ ਦਾ ਅਵਤਾਰ ਹੋਵੇਗਾ ਚੌਦਵਾਂ ਵਿਸ਼ਨੂੰ ਦਾ, ਅਤੇ ਅਥਰਵਣ ਵੇਦ ਦਾ ਪਾਠ ਕਰੀਏ, ਇਸ ਪ੍ਰਕਾਰ ਦੀ ਕਾਲੀ ਪਿਸ਼ਾਬ ਪਹਿਰ ਕੇ ਅਥਰਵਣ ਪੜ੍ਹਨਾ, ਚਿੱਟੀ ਪਹਿਰ ਕੇ ਸ਼ਾਮ ਪੜ੍ਹਨਾ, ਅਤੇ ਰਿਗ ਵੇਦ ਲਾਲ ਪਹਿਰ ਕੇ ਪੜ੍ਹਨਾ, ਸੋ ਸ਼ਾਮ ਕਹੇ ਸਤੰਬਰ ਸਵਾਮੀ ਸਤਵੇਂ ਆਖੇ ਸਾਚ ਰਹੇ ਆਸਾ ਜੀ ਦੀ ਵਾਰ ਦੇ ਜਿਸ ਵਾਰ ਜ਼ਿਕਰ ਕੀਤਾ ਹੈ, ਇਸ ਪ੍ਰਕਾਰ
ਵੇਦਾ ਕਰੀ ਪੁਕਾਰ,
ਵੇਦਾਂ ਦਾ ਪੁਕਾਰ ਨੂੰ ਕਰੀਏ, ਪਾਠ ਕਰੀਏ, ਵੇਦ ਪਾਠੀ ਹੋ ਕੇ ਸਾਹਿਬਨ ਸ਼ਾਮ ਆਦਿਕ, ਇਹਨਾਂ ਨੂੰ ਪੁਕਾਰ ਕਰਕੇ ਇਹ ਲੀਲਿਆਂ ਵਾਲੇ ਬਸਤਰਾਂ ਦੇ ਰੰਗਾਂ ਨੂੰ, ਕਿ ਮੰਨਿਆ ਇਹਨਾਂ ਥਾਵਾਂ ਚ ਜੋ ਜੋ ਇਹਦਾ ਉਪਾਸ਼ਕ ਹੋਵੇ ਉਹ ਇਹਨਾਂ ਦੇਵਤਿਆਂ ਦੇ ਉਪਾਸ਼ਕ, ਇਹਨਾਂ ਅਵਤਾਰਾਂ ਦੇ ਉਪਾਸ਼ਕ, ਉਹ ਇਹਨਾਂ ਵੇਦਾਂ ਦੇ ਉਪਾਸ਼ਕ, ਇਹਨਾਂ ਪੁਸ਼ਾਕਾਂ ਨੂੰ ਪਹਿਰ ਕੇ ਪੜ੍ਹਦੇ ਹੈ, ਜੇ ਉਹ ਵੇਦਾਂ ਦਾ ਹੀ ਪੁਕਾਰਨ ਕਰੀਏ
ਹੋਏ ਕੁਚੀਲ ਹੋਇਆ ਰਹਾ ਮਲ ਧਾਰੀ,
ਇਹ ਤਾਂ ਚੰਗੇ ਦਸਤਰ ਮੰਨੇ ਹੈ ਨਾ, ਜੇ ਕਰਕੇ ਕੁਚੀਲ ਹੋ ਰਹੀ ਹੈ। ਕੁਚੀਲ ਜਿਹੜੇ ਹੁੰਦੇ ਹਨ ਸਾਧ ਸੰਗਤ ਜੀ, ਅਪਵਿੱਤਰ ਰਹਿਣਾ, ਮਦਾਨ ਵਾਲੇ ਹੱਥ ਬਿਨਾਂ ਧੋਣੇ, ਹੱਥ ਬਿਨਾਂ ਮਾਂਜਣੇ, ਮੁਸਲਮਾਨ ਵੀ ਜਿਹੜੇ ਇਧਰਲੇ ਇਲਾਕੇ ਦੇ ਉਹ ਹੱਥ ਨਹੀਂ ਧੋਂਦੇ ਹਨਗੇ, ਪਿੱਛੋਂ ਦੇ ਇਲਾਕੇ ਦੇ ਇਧਰਲੇ ਲੋਕ ਭਾਵਾਂ ਹਰੀਸ ਕਰ ਲੈਂਦੇ ਹੋ ਹਿੰਦੂਆਂ ਦੀ। ਸੋ ਇਸ ਪ੍ਰਕਾਰ ਕੁਚੀਲ ਅਪਵਿੱਤਰ ਹੋ ਰਹੀ ਹੈ, ਅੰਗਰੇਜ਼ ਵੀ ਕਾਲੀ ਨਾਲ ਪੂੰਜਾ ਤਾਂਜੀ ਕਰ ਲੈਂਦੇ ਆ, ਅਤੰਤ ਕੁਚੀਲ ਰਹਿੰਦੇ ਹਨਗੇ, ਉਹ ਅਤੇ ਹੱਥ ਸਾਡੇ ਸਾਫ਼ ਹੋਇਆ। ਸੋ ਇਸ ਪ੍ਰਕਾਰ ਦੇ ਕੁਚੀਲ ਅਪਵਿੱਤਰ ਰਹੀਏ। ਅੱਗੇ
ਰਹਾ ਮਲ ਧਾਰੀ,
ਮੈਲ ਨੂੰ ਧਾਰਨ ਵਾਲੇ ਘੋਰ ਮੰਤਰ ਸਿੱਧ ਕਰਨ ਵਾਲੇ ਜੈਨੀ ਹੁੰਦੇ ਹੈ, ਇਹ ਆਪਦੀ ਮੈਲ ਆਪ ਹੀ ਭਖਣ ਕਰਦੇ ਹੈ, ਕਿਉਂ ਮੈਲ ਦੇ ਧਾਰਨ ਵਾਲੇ ਜੈਨੀ ਬਣ ਜਾਈਏ।
ਦੁਰਮਤ ਮਤ ਵਿਕਾਰ,
ਤੇ ਦੁਰਮਤ ਕਪਾਲਕ ਹੁੰਦੇ ਆ, ਹੱਡਾਂ ਦੀਆਂ ਮਾਲਾ ਪਾਈਆਂ, ਕਪਾਲੀ ਆਦਮੀ ਦੇ ਸ਼ਰਾਬ ਪੀਂਦੇ ਹੈ ਤੇ ਖਾਣਾ ਖਾਂਦੇ ਹੈ, ਕਿਉਂ ਕਪਾਲਕ ਦੁਰਮਤ ਜੇ ਬਣ ਰਹੀਏ। ਤੇ ਵਕਾਰ ਵਾਲੀ ਮਤ ਬਾਂਬ ਮਾਰ ਗਈ ਹੈ, ਇਸਤਰੀ ਨੂੰ ਜਦੋਂ ਰਿਤੂ ਆਦਿਕ ਆਉਂਦੇ ਹੈ ਉਹ ਚੜਦੇ ਹੈ ਤੇ ਸ਼ਰਾਬ ਪਿਆ ਕੇ ਉਹਦੇ ਜਿਹੜਾ ਉਛਰਿਆ ਉਹਨੂੰ ਸੀਰ ਪ੍ਰਸ਼ਾਦ ਜਾਣ ਕੇ ਖਾਂਦੇ ਹੈ, ਇਸ ਪ੍ਰਕਾਰ ਦੇ ਬਾਂਬ ਮਾਰ ਗਈ ਹੈ। ਉਹ ਵਕਾਰ ਵਾਲੀ ਮਤ, ਇਹੋ ਜਿਹੇ ਭੈੜੇ ਆਚਾਰਾਂ ਵਾਲੇ ਜਿਹੜੇ ਲੋਕ ਹਨ, ਆਪ ਮਹਾਰਾਜ ਕਿੰਨਾ ਵਿੱਚੋਂ ਹੋ,
ਨਾ ਹੋ ਨਾ ਮੈਂ ਨਾ ਹੋ ਹੋ
ਮਹਾਰਾਜ ਕਹਿੰਦੇ ਨਾ ਅਸੀਂ ਭਾਈ ਸੋਨੇ ਦੇ ਪਰਬਤ ਚ ਰਹਿਣ ਵਾਲਿਆਂ ਚ ਹਾਂ, ਅਤੇ ਨਾ ਅਸੀਂ ਪਤਾਲ ਚ ਗੁਫਾ ਬਣਾਉਣ ਵਾਲਿਆਂ ਚੋਂ ਹਾਂ, ਨਾ ਧਰਤੀ ਚ ਮਕਾਨ ਬਣਾ ਕੇ ਰਹਿਣ ਵਾਲੇ ਹਾਂ, ਨਾ ਆਕਾਸ਼ ਦੀ ਕੁਟੀਆਂ ਚ, ਤੇ ਨਾ ਕਪਾਲੀ ਆਸਣ ਲਾਉਣ ਵਾਲਿਆਂ ਚ, ਤੇ ਨਾ ਤਾਹ ਨੂੰ ਬਾਂਹ ਕਰਕੇ ਉਰਜ ਰਹਿਣ ਵਾਲੇ ਹਾਂ, ਤਾਂ ਨਾ ਦੇਹਾਂ ਦੇ ਉੱਤੇ ਵਸਤਰ ਪੂਰ ਕੇ ਪਹਿਣ ਵਾਲੇ ਕਾਪੜੀਏ ਹਾਂ, ਨਾ ਧੋਣ ਨੀਲੀ ਧੋਤੀ ਦੀ ਕਾਰ ਕਰਨ ਵਾਲੇ ਹਾਂ, ਅਤੇ ਨਾ ਅਸੀਂ ਕਹਾਂ ਵੇਦਾਂ ਦੇ ਬੰਗਾ ਲੱਤਾ ਪੀਲਾ ਪਿਛਾਕਾਂ ਤੇ ਉਹਨਾਂ ਅਵਤਾਰਾਂ ਦੇ ਉਪਾਸ਼ਕਾਂ ਇਹਨਾਂ ਦੇ ਪੁਕਾਰਨ ਵਾਲੇ ਨਹੀਂ ਹਾਂ, ਨਾ ਅਸੀਂ ਕੁਚੀਲ ਜੈਨੀ ਹਾਂ, ਮੈਲ ਨੂੰ ਧਾਰਨ ਵਾਲੇ ਘੋੜ ਮੰਤਰ ਸਿੱਧ ਕਰਨ ਵਾਲੇ, ਅਤੇ ਨਾ ਖੋਟੀ ਮੱਤ ਵਾਲੇ ਅਸੀਂ ਕਪਾਲਕ ਹਾਂ, ਨਾ ਬਾਂਬ ਮਾਰਗੀਆਂ ਦਾ ਬਕਾਰਾਂ ਵਾਲੀ ਮੱਤ ਵਾਲਾ ਮੱਤ ਹੈ ਸਾਡਾ, ਆਪ ਕਿਹੜੇ ਹੋ?
ਨਾਨਕ ਸ਼ਬਦ ਵੀ
ਹੋ, ਨਾ ਅਸੀਂ ਭਾਈ ਸਿੱਧ ਹਾਂ, ਅਤੇ ਨਾ ਅਸੀਂ ਕਿਸੇ ਪ੍ਰਕਾਰ ਦੇ ਵੇਦ ਪਾਠੀ ਹਾਂ,
ਨਾ ਹੋ ਹੋਵਾਂ,
ਤੇ ਨਾ ਅਸੀਂ ਕੁਚੀਲ ਮਲ ਧਾਰੀ ਦੁਰਮਤ ਮਤ ਵਿਕਾਰ ਵਾਲੇ ਹੋਵਾਂਗੇ।
ਨਾਨਕ ਸ਼ਬਦ ਵਿਚਾਰ,
ਅਸੀਂ ਤਾਂ ਭਾਈ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਵਾਲੇ ਹਾਂ, ਪਰਮੇਸ਼ੁਰ ਦੇ ਨਾਮ ਦੀ ਵਿਚਾਰ ਨੂੰ ਮੁੱਖ ਸਮਝਦੇ ਹਾਂ, ਹੋਰ ਕਿਸੇ ਚੀਜ਼ ਨੂੰ ਚੰਗਾ ਨਹੀਂ ਸਮਝਦੇ। ਇਸ ਕਰਕੇ ਨਾ ਹਾਂ ਕਾਰਨ ਦੇ ਹਾਂ, ਨਾ ਮੈਂ ਸਥੂਲ ਦੇ ਹਾਂ, ਤੇ ਨਾ ਮੈਂ ਸੂਖਮ ਦੇ, ਮੈਂ ਕੀ ਹੋਣਾ ਸੀ। ਇਸ ਕਰਕੇ ਸ਼ਬਦ ਬ੍ਰਹਮ ਨੂੰ ਹੀ ਵਿਚਾਰਦੇ ਹਾਂ ਅਸੀਂ ਤਾਂ, ਉਸ ਤੋਂ ਬਗੈਰ ਨਾ ਸਾਡੇ ਅੰਦਰ ਹੈ। ਇਸ ਪ੍ਰਕਾਰ ਜਿਹੜਾ ਪ੍ਰਮਾਣਗਤ ਸੰਸ਼ੇ ਹੈ, ਨਾ ਸਾਡੇ ਅੰਦਰ ਪ੍ਰਮੇਗਤ ਸੰਸ਼ੇ ਹੈ, ਤੇ ਨਾ ਸਾਡੇ ਅੰਦਰ ਵਰਜਾ ਸੰਸਥਾ ਹੋਣਾ, ਤਾਂ ਕੀ ਹੋਣਾ ਸੀ? ਸ਼ਬਦ ਬ੍ਰਹਮ ਨੂੰ ਜਦੋਂ ਅਸੀਂ ਵਿਚਾਰਿਆ ਹੈ, ਇਸ ਪ੍ਰਕਾਰ ਨਾ ਅਸੀਂ ਕਾਰਨ ਦੇ ਲਏ ਅਮਾਨੀ ਹਾਂ, ਨਾ ਸੂਖਮ ਦੇ ਲਏ ਅਮਾਨੀ ਹਾਂ, ਤੇ ਸਤੂਲ ਦੇ ਲਏ ਅਮਾਨੀ ਅਸੀਂ ਕੀ ਹੋਣਾ ਸੀ? ਨਾ ਅੱਗੇ ਕੁਛ ਪਿੱਛੇ ਬਣੇ ਸੀ, ਨਾ ਹੁਣ ਅਸੀਂ ਹਾਂ, ਨਾ ਅੱਗੇ ਨੂੰ ਕੁਛ ਹੋਵਾਂਗੇ। ਸਭ ਬ੍ਰਹਮ ਨੂੰ ਅਸੀਂ ਵਿਚਾਰਦੇ ਹਾਂ, ਗੁਰੂ ਸਾਹਿਬ ਕਹਿੰਦੇ ਹਨ,
ਮਹੱਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ।
ਸਤਿਗੁਰੂ ਜੀ, ਚੰਗੇ ਕੰਮ ਕਰਨ ਵਾਲੇ ਜਿਹੜੇ ਆਦਮੀ ਚੰਗੇ ਹੀ ਹੁੰਦੇ ਹੈ ਨਾ, ਤਾਂ ਗੁਰੂ ਸਾਹਿਬ ਫਰਮਾਉਂਦੇ ਹੰਕਾਰ ਕਰਕੇ ਭਾਈ ਚੰਗੇ ਨਹੀਂ ਰਹੀ ਲਾ।
ਵਸਤਰ ਪਖਾਲ ਪਖਾਲੇ ਕਾਇਆ,
ਜਿਹੜਾ ਇਹ ਸਿੱਧੋ ਆਪਦੇ ਵਸਤਰਾਂ ਨੂੰ ਹਰ ਵਕਤ ਧੋਂਦਾ ਰਹਿੰਦਾ ਹੈ, ਮੈਲ ਗਾਉਣ ਵਿੱਚ ਹੀ ਮਨ ਤਾਂ ਧੋਂਦਾ ਨਹੀਂ, ਵਸਤਰ ਧੋਣੇ ਕਰਕੇ ਕਿਵੇਂ ਚਿੱਟਾ ਹੋ ਜਾਏਗਾ? ਪਖਾਲੇ ਕਾਇਆ, ਕਾਇਆ ਦੇ ਤਾਂ ਪਖਾਲ ਦਾ ਧੋਂਦਾ ਰਹਿੰਦਾ ਤੀਰਥਾਂ ਦੇ ਉੱਤੇ, ਮਨ ਦੀ ਵਾਸ਼ਨਾ ਨਹੀਂ ਧੋਈ ਹੈ ਜੇ।
ਆਪੇ ਸੰਜਮ ਹੋ,
ਆਪੇ ਸੰਜਮ ਹੋ ਜੇ, ਕਿਸੇ ਤੋਂ ਹੱਥ ਦੀ ਰੋਟੀ ਨਾ ਨਿਆਣੇ ਦੀ ਨਾ ਮਾਈ ਦੀ ਖਾਵੇ ਹੀ ਨਾ, ਆਪ ਹੀ ਪਕਾ ਕੇ ਖਾਣ ਵਾਲਾ ਹੋਵੇ, ਰਾਤ ਨੂੰ ਖਾਵੇ ਵੀ ਮੱਖੀ ਨਾ ਕਿਤੇ ਬਹਿ ਜਾਵੇ ਉੱਤੇ, ਆਪਣੇ ਆਪ ਦੀ ਸੰਜਮੀ ਬਣ ਜਾਵੇ, ਇਸ ਪ੍ਰਕਾਰ ਸਾਧਨ ਕਰਨ ਵਾਲਾ, ਤੋ ਆਪ ਸਵੈ ਸਹੂਲਤਾਂ ਕੀ ਹੋ ਜੇ, ਸੰਜਮ ਇਸ ਪ੍ਰਕਾਰ ਸਾਧਕ ਪੁਰਖ ਹੋਵੇ, ਆਪਣੇ ਆਪ ਨੂੰ ਸੰਜਮ ਚ ਰੱਖਣ ਵਾਲਾ, ਇਹਦਾ ਪਰਛਾਵਾਂ ਨਾ ਲਵੇ,
ਅੰਤਰ ਮੈਲ ਲੱਗੀ ਨਹੀਂ ਜਾਣਾ,
ਇਹਦਾ ਸੰਜਮੀ ਵੀ ਬਣ ਕੇ ਸੁੱਚਾ ਤਾਂ ਨਹੀਂ ਹੋ ਸਕਦਾ, ਅੰਦਰ ਜਿਹੜੀ ਹੋਮੇ ਦੀ ਮੈਲ ਲੱਗੀ ਹੋਈ ਹੈ, ਪਾਪਾਂ ਦੀ ਮੈਲ ਲੱਗੀ ਹੋਈ ਹੈ, ਅਵਿਦਿਆ ਦੀ ਮੈਲ ਲੱਗੀ, ਉਹਨੂੰ ਜਾਣਦਾ ਹੀ ਨਹੀਂ ਧੋਣ,
ਬਾਹਰ ਉਹ ਮਲ ਮਲ ਧੋ,
ਬਾਹਰ ਮਲ ਕੇ ਕਦੇ ਲੀੜੇ ਧੋ ਲਏ, ਕਦੇ ਸਰੀਰ ਧੋ ਲਿਆ, ਇਸ ਪ੍ਰਕਾਰ ਧੋਤਾ ਧਾਤੀ ਚ ਰਹਿੰਦੇ ਆ, ਮਲਮਲ ਦੀਆਂ ਟਲੀਆਂ ਲੈ ਕੇ ਅੰਦਰਾਂ ਨੂੰ ਧੋਂਦੇ ਆ, ਬਾਹਰੋਂ ਅੰਦਰੋਂ ਮਨ ਦੀ ਮੈਲ ਲੱਗੀ ਜਾਣਦੇ ਨਹੀਂ।
अंधा भूल पाया जम जाल
अंधा अग्ञानी है। सतगुरु जी कहने का भाई भूल अग्ञान पै गया है, इस करके जमा दे जाल पेगा भुल के वाहिगुरु के स्वरूप
नत पराई अपनी कर जाने
पराई स्त्री पराया धन पराई जमीन ओदे ते मेर करता है अपनी पराइया चीजा नू अपनिया करके समझ लैंदा है।
हाँ मैं विच दुख काले
किसे दे हथ विच बकरी आ गई काजी दे हुण चाटा ओदे अंदर प्रवेश कर ली कुंडा ला कहिंदे ओ किसे दी क्यों ना तुसे बकरी है जिहड़ा काली लै गई असे कोई नहीं बोलिया। इस प्रकार पराई वस्तु नू तो अपनी करके समझदा है।
हौमै विच दुख
घाले हौमै के मेरे वर्गा कोई नहीं इस प्रकार दुखां नू घाले पावेगा।
नानक गुरमुख
किसे नू दुख देने वाली कारना करदा है कमाई करदा है।
नानक गुरमुख हौमै तुटै
जी कहिंदे गुरमुखां दी संगत करे जीवन गुरमुख बन जावे अंदरों देवी हंगता टुट जावे
तां हर हर नाम ते आवे
तां भाई जो सारे नू हरे भरे करन वाला हरि अर्जन हरिया किया संसार हो उस परमेश्वर दे नाम नू ध्यान वाला बनता है।
नाम जपे नामो आराधे
गुरमुख हर 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 नाम ते आवे तां हो मैं टुटे गुरमुखां दी संगत करके परमेश्वर दे नाम नू ध्यावे ते तां हो मैं टुटदी है। फिर
नाम जपे नामो आरा
नाम बाणी करके भी जपे वाहिगुरु मंत्र में अपने दिल की भावना स्वसन भी इरादे
नामे सुख समावे
नाम के सुख में मन भी समा जाए समाधि की लीन हो जाए नाम के सुख करके नामी सुख आनंद स्वरूप समा जाता है।
पगड़ी काया हंस संयोग
पगड़ी के पौड़ी अर्थ एक है क्यों पगड़ी ते वाला ते पूरा सवर्णी अखर है एक रंग दे अखर हन गे एक रूप दे वावा लोक हो के भी ऊड़ा बन जाता है इस करके पगड़ी शब्द ते पौड़ी शब्द ये प्रे शब्द है आपो विच तो गरीब नाल पौड़ी नू पगड़ी शब्द नाल इत्थे लिखदे हन
काया
नाम है
काया हंस संयोग
ये काया देह दा मनुखा जन्म दा ते हंस जीव आत्मा का जरा संयोग मिलाप होया
मेल मिलाया
वाहिगुरु ने आप के मिलने वास्ते मनुखा जन्म का मेल जीव नू मिला के दिता है कि मनुखा जन्म पा के सही प्राप्त मानुख देहरी आ गोविंद मिल के तेरी बरिया यो मेल मारन मिला लिया है।
इन्हीं किया विजोगे
पुना भी परालोक के संयोग के मेल होने करके जिन्ना जिना सी जिन्ना जस लेना सी ते जितना प्रताप होना सी दुनिया च वो ये परालंब बना के महाराज साहब संयोग का मेल बनाता है।
इन्हीं किया विजो
जो परालंब पूरी होगी इस परमेश्वर ने ये सूक्ष्म शरीर का स्थूल शरीर का विजोग विछोड़ा कर दिता।
इन उपाय
जिस वाहिगुरु ने जगत पैदा किया है उसे भी ये सब रचना रची है।
मूर्ख भोगे भोग
मूर्ख जरा वो दिते हुए भोगों नू पदार्थों नू भोगदा खांदा पींदा पहनदा है
दुख सवाया
कहना मैं भोग भोगना ते जदों दुख आउंदा उदों कहना मैनू रब नू दुख दिता है उन्हां भोगों के भोगने करके दुख ही सवाया बहुता हुंदा है अंत नू। सो वो जिहड़े सुखों उठे रोग इस प्रकार की तो कहते हैं
सुखों उठे रोग
जो विशे सुख पर गया तो रोग पैदा हो गए कई खून ही बंद नाश हो गया कई सोका ही लग गया इस प्रकार साहब सिंह जी रोग उठ खड़ोते
पाप कमाया
पापा के कमाने करके पराए घर के तकने करके अत्यंत गल गए शरीर कई कुछ न कई किसी प्रकार के तकलीफा हो गई बेंती
हरखों सोग विजोग
उस वक्त पदार्थ प्राप्त होंगे उदो हरखों हरखो पाया खुशी करके बड़ा सुखी होंगे पदार्थ जो उपाय पैदा कर दिया महाराज साहब उस वे खुशियां पैदा होंदिया तो जो खपाया महाराज साहब नाश कर पदार्थ उदो सोग विजोग विजोग करके सोग चिंबड़िया रहा है इस प्रकार हरख सोग फसया हुआ आना जाता रहा है। हरखों जमने करके मुंडे के बड़िया खुशियां होंगे जो बजोग मर जाए उदो सोग पै जाता है बोलियां खोदा रहा है क्यों महाराज ने पैदा करके हरख सोग खत्म करके खपाता है।
उपाय खपाया
उपाय पैदा किया ਉਦੋਂ ਤਾਂ ਖੁਸ਼ੀਆਂ ਹੋਈਆਂ ਵਧਾਈਆਂ ਮਿਲੀਆਂ ਤੇ ਜਦੋਂ ਖਪਾਤਾ ਉਦੋਂ ਵਿਜੋਗ ਕਰਕੇ ਸੋ ਕੇ ਮੁਕਾਣਾ ਜਾਂਦੇ ਹੈ।
ਮੂਰਖ ਗਣਤ ਗਣਾ,
ਮੂਰਖ ਐਸਾ ਆਪਦੀਆਂ ਗਿਣਤੀਆਂ ਗਵਾਉਂਦੇ ਕਿ ਮੈਂ ਇੰਨੀ ਇੰਨਾ ਸੁੱਖ ਹੋ ਗਿਆ, ਮੈਂ ਇੰਨੇ ਪਦਾਰਥ ਇਕੱਠੇ ਕੀਤੇ ਹੈ, ਉਹ ਜਿਤਾਉਂਦਾ ਹੀ ਰਹਿੰਦਾ ਹੈ।
ਝਗੜਾ ਪਾਇਆ,
ਇਹ ਜੰਮਣ ਬੰਦਾ ਝਗੜਾ, ਇਸਨੇ ਆਪਦੇ ਗਲ ਆਪ ਹੀ ਪਾ ਲਿਆ, ਸਾਹਾ ਲੈ ਲਿਆ ਹੈ।
ਸਤਿਗੁਰ ਹੱਥ ਨਵੇ,
ਇਹਨਾਂ ਬਾਈ ਜੰਮਣ ਮਨ ਤੋਂ ਛੁਟਕਾਰਾ ਕਰਨ ਦਾ ਜਿਹੜਾ ਨੇੜਾ ਹੈ, ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਦੇ ਹੱਥ ਵਿੱਚ ਨੇੜਾ ਹੈ।
ਝਗੜ ਚੁਕਾਇਆ,
ਗੁਰੂ ਸਾਹਿਬ ਦੀ ਸ਼ਰਨ ਪੈ ਕੇ ਇਹ ਜੰਮਣ ਮਨ ਦਾ ਝਗੜਾ ਚੁਕਾ ਲਿਆ, ਉਹ ਧੰਨ ਹਨ ਪੁਰਖ।
ਕਰਤਾ ਕਰੇ ਸੋ ਹੋ,
ਉਹ ਜਾਣਦੇ ਵਾਹਿਗੁਰੂ ਕਰਤਾ ਜੋ ਕਰਦਾ ਸੀ ਹੁੰਦਾ ਸੀ, ਜੋ ਕਰਦਾ ਹੁਣ ਕਰਦਾ ਹੁੰਦਾ, ਅੱਗੇ ਨੂੰ ਕਰਦਾ ਪੁਰਖ ਵਾਹਿਗੁਰੂ ਜੋ ਕਰੇਗਾ ਸੋ ਹੋਵੇਗਾ।
ਨਾ ਚੱਲਿਆ ਚਲਾਇਆ,
ਉਹਦੇ ਨਾਲ ਵਾਹ ਕਹਿੰਦਾ ਚਲਾਇਆ ਹੋਇਆ ਚੱਲਦਾ ਨੀ, ਕਿਉਂ ਜਾਣ ਕਰਕੇ ਗੁਰਮੁਖ ਪ੍ਰਸੰਨ ਰਹਿੰਦੇ ਹੈ। ਇੱਥੇ ਤੱਕ ਸਾਹਿਬ ਸੰਗਤ ਜੀ, ਸੰਤਾਂ ਮਹਾਂਪੁਰਖਾਂ ਨੂੰ ਮਾਝ ਦੀ ਵਾਰ ਤੱਕ ਚਾਰ ਸਲੋਕਾਂ ਤੱਕ ਕਥਾ ਕੀਤੀ ਸੀ, ਇੱਕੀਵੀਂ ਕਥਾ ਕਰਕੇ ਫਿਰ ਉਹਨਾਂ ਨੂੰ ਚੜ੍ਹਾਈ ਕਰਦੇ ਸੀ। ਉਦੋਂ ਬਾਅਦ ਇਹ ਦਾਸ ਨੂੰ ਸੇਵਾ ਮਿਲੀ ਹੈ ਡਿਊਟੀ, ਇਸ ਤੋਂ ਲਾ ਕੇ ਆਪਣੇ 1930 ਸਮਤ ਦੇ ਅੰਦਰ ਹੈ, ਸੰਨ ਅੰਦਰ ਉਹਨਾਂ ਨੂੰ 4 ਫੱਗਣ ਨੂੰ ਚੜ੍ਹਾਈ ਕੀਤੀ ਹੈ, ਸੱਚਖੰਡ ਮਹਾਰਾਜ ਦੇ ਚਰਨਾਂ 'ਚ ਪਹੁੰਚੇ ਹੈ। ਉਸ ਦਿਨ ਤੋਂ ਇਹ ਕਥਾ ਦੀ ਡਿਊਟੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਤੱਕ ਮਹਾਰਾਜ ਸਾਹਿਬ ਸੇਵਾ ਲੈ ਰਹੇ ਹਨ।